SBS Radio.
SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਅਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ। ਅੱਜ ਹੀ ਅਸੀਂ ਆਪਣੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਨੂੰ ਲੈ ਆਏ ਹਾਂ ਟੀ ਵੀ ਸਕਰੀਨ ਦੀ ਇੱਕ ਮੰਨੀ ਪਰਮੰਨੀ ਸ਼ਖਸੀਅਤ, ਹਰ ਦਿਲ ਅਜ਼ੀਜ਼ ਆਰਟਿਸਟ। ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਵਾਂ ਕਿ ਆਰਟਿਸਟ ਹੋਣ ਦੇ ਨਾਲ ਨਾਲ ਜਨਾਬ ਡਾਇਰੈਕਟਰ ਜਨਰਲ ਲਈ ਪਾਕਿਸਤਾਨ ਨੈਸ਼ਨਲ ਕੌਂਸਲ ਆਫ ਆਰਟਸ ਦੇ 2008 ਤੋਂ ਲੈ ਕੇ 2013 ਤੱਕ, ਔਰ ਇਹਦੇ ਨਾਲ ਨਾਲ ਚੇਅਰਮੈਨ ਲਾਹੌਰ ਆਰਟਸ ਕੌਂਸਲ ਰਹੇ 2018 ਤੋਂ ਲੈ ਕੇ ਜੁਲਾਈ 2019 ਤੱਕ। ਇਹਨਾਂ ਦੀਆਂ ਜਿਹੜੀਆਂ ਆਰਟਿਸਟਿਕ ਸੇਵਾਵਾਂ ਨੇ, ਇਹਨਾਂ ਦੀਆਂ ਜਿਹੜੀਆਂ ਖਿਦਮਾਤ ਨੇ, ਉਹਨਾਂ ਦੀ ਮਾਨਤਾ 'ਚ ਪਾਕਿਸਤਾਨੀ ਸਰਕਾਰ ਨੇ ਸੰਨ 2000 ਦੇ ਵਿੱਚ ਇਹਨਾਂ ਨੂੰ ਤਮਗਾ ਇਮਤਿਆਜ਼ ਵੀ ਦਿੱਤਾ, ਦਾਨ ਕੀਤਾ। ਮੇਰੀ ਮੁਰਾਦ ਹੈ ਹਰਮਨ ਪਿਆਰੇ ਤੌਕੀਰ ਨਾਸਰ ਹੋਣਾ ਦੇ ਨਾਲ। ਅਸਲਾਮ ਵਾਲੇਕੁਮ ਤੌਕੀਰ ਸਾਹਿਬ, ਬੜੀ ਬੜੀ ਮਿਹਰਬਾਨੀ ਕਿ ਤੁਸੀਂ ਸਮਾਂ ਦਿੱਤਾ।
ਜੀ ਵਾਲੇਕੁਮ ਅਸਲਾਮ।
ਇਹ ਦੱਸੋ ਕਿ ਇਹ ਟੀ ਵੀ ਸਕਰੀਨ ਦੇ ਉੱਤੇ ਜਲਵੇ ਵਿਖਾਉਣ ਦਾ ਜਿਹੜਾ ਇੱਕ ਕੰਮ ਸੀਗਾ, ਐਕਸੀਡੈਂਟਲ ਹੋਇਆ, ਹਾਦਸਾਤੀ ਹੋਇਆ, ਮਨਸੂਬਾਬੰਦੀ ਦੇ ਨਾਲ ਆਏ, ਇਹ ਤੁਸੀਂ ਦੱਸਣਾ।
ਇਹ ਐਕਸੀਡੈਂਟਲ ਹੀ ਕਹਿ ਸਕਦੇ ਹਾਂ, ਕਿਉਂਕਿ ਮਨਸੂਬਾਬੰਦੀ ਕੋਈ ਨਹੀਂ ਸੀ। ਮਨਸੂਬਾਬੰਦੀ ਅਗਰ ਮੈਂ ਕੀਤੀ ਸੀ ਤਾਂ ਉਹ ਸੀ ਮੇਰੀ ਫੌਜ ਜਾਣ ਦੀ, ਔਰ ਮੈਂ ISB ਤੱਕ ਗਿਆ, ਐਂਡ ਅਨਫੋਰਚੁਨੇਟਲੀ ਆਈ ਕੁਡਨਟ ਗੈਟ ਇਟ, ਐਂਡ ਉਹ ਮੈਂ ਸਿਲੈਕਟ ਨਹੀਂ ਹੋ ਸਕਿਆ ਫਾਈਨਲ ਸਟੇਜ 'ਤੇ। ਦੈਟ ਮੀਨਸ ਕਿ ਅੱਲਾਹ ਤਾਲਾ ਨੂੰ ਕੁਛ ਹੋਰ ਮਨਜ਼ੂਰ ਸੀ ਕਿ ਉਸ ਸਰਹੱਦ ਦੀ ਬਜਾਏ ਮੈਨੂੰ ਦੂਸਰੀ ਸਰਹੱਦ 'ਤੇ ਅੱਲਾਹ ਤਾਲਾ ਨੇ ਮਾਮੂਰ ਕਰ ਦਿੱਤਾ, ਜਿਹੜੀ ਕਿ ਸਕਾਫਤ ਦੀ ਸਰਹੱਦ ਹੁੰਦੀ ਹੈ। ਔਰ ਕੰਮ ਮੇਰਾ ਉਹੀ ਹੈ, ਜ਼ਿੰਮੇਦਾਰੀ ਮੇਰੀ ਉਹੀ ਹੈ, ਉਹ ਉਸੇ ਤਰ੍ਹਾਂ ਦਾ ਸਿਪਾਹੀ ਹੈ ਜਿਹੜਾ ਸਰਹੱਦਾਂ ਦੀ ਹਿਫਾਜ਼ਤ ਕਰਦਾ ਹੈ। BA ਦੇ ਵਿੱਚ ਮੈਂ ਪੜ੍ਹ ਰਿਹਾ ਸੀ ਅਤੇ ਉਸ ਦੌਰਾਨ ਵਿੱਚ ਉਹ ਦੌਰ ਸੀ ਫਿਲਮ ਦਾ ਔਰ ਫਿਲਮ ਐਂਟਰਟੇਨਮੈਂਟ ਦਾ। ਉਹਦੇ 'ਚ ਵਹੀਦ ਸਾਹਿਬ ਨੂੰ ਵੇਖ ਕੇ ਮੈਨੂੰ ਸ਼ੌਕ ਹੋਇਆ। ਮੇਰੀ ਫੈਮਿਲੀ 'ਚ ਜਾਂ ਮੇਰੇ ਆਸ ਪਾਸ ਕੋਈ ਐਸਾ ਮਾਹੌਲ ਨਹੀਂ ਸੀ, ਬਸ ਉਹ ਦੇਖ ਕੇ ਅਤੇ ਮੇਰਾ ਦਿਲ 'ਚ ਆਇਆ ਕਿ ਮੈਂ ਵੀ ਸਕਰੀਨ 'ਤੇ ਆਵਾਂ। ਲੇਕਿਨ ਫਿਲਮ ਉਸ ਜ਼ਮਾਨੇ 'ਚ ਫਿਲਮ ਦੇ ਵਿੱਚ ਕੰਮ ਕਰਨ ਦੀ ਕੋਈ ਇੰਨੀ ਮਤਲਬ ਉਹ ਇਨਕਰੇਜਮੈਂਟ ਨਹੀਂ ਸੀ, ਬਲਕਿ PTV ਜਦੋਂ ਮੈਂ ਜੁਆਇਨ ਕੀਤਾ ਉਸ 'ਤੇ ਵੀ ਮੈਨੂੰ ਬੜੀ ਮੁਸ਼ਕਲ ਪੇਸ਼ ਆਈ ਕਿ ਇਜਾਜ਼ਤ ਲੈਣਾ, ਔਰ ਇਸ ਇਜਾਜ਼ਤ ਦੇ ਨਾਲ ਨਾਲ ਮੈਨੂੰ ਸ਼ਰਤ ਵੀ ਮੈਨੂੰ ਇਹ ਲਗਾਈ ਗਈ ਸੀ ਕਿ ਨਾ ਯੂ ਆਰ ਸਟੱਡਿੰਗ, ਅਤੇ ਇਹ ਜਿਹੜਾ ਹੁੰਦਾ ਹੈ ਨਾ ਕਿ ਇਸ ਕੰਮ ਵਿੱਚ ਜਾ ਕੇ ਬੱਚਾ ਸਪੋਇਲ ਹੋ ਜਾਂਦਾ, ਤੋ ਯੂ ਹੈਵ ਟੂ ਪਰੂਵ ਇਟ ਦੈਟ ਯੂ ਕੁਡ ਟੇਕ ਇਟ ਐਜ਼ ਅ ਹੋਬੀ ਐਂਡ ਕੰਟੀਨਿਊ ਯੂਅਰ ਸਟੱਡੀਜ਼ ਟੂ। ਅਲਹਮਦੁਲਿਲਾ ਮੇਰੇ ਫਾਦਰ ਦੀ ਜੋ ਕਮਿਟਮੈਂਟ ਸੀ ਮੈਂ ਉਹਨਾਂ ਨਾਲ ਕੀਤੀ ਸੀ, ਉਹ ਮੈਂ ਫਿਰ ਮਾਸਟਰਸ ਕੀਤਾ ਐਂਡ ਪੰਜਾਬ ਯੂਨੀਵਰਸਿਟੀ ਤੋਂ ਮੈਸ ਕਮਿਊਨੀਕੇਸ਼ਨ 'ਚ, ਔਰ ਅਲਹਮਦੁਲਿਲਾ ਮੈਂ ਫਸਟ ਡਿਵੀਜ਼ਨ 'ਚ ਕੀਤਾ, ਜਿਹੜਾ ਕਿ ਮੇਰੇ ਪੁੱਛੇ ਪੂਰੇ ਕੈਰੀਅਰ 'ਚ ਨਹੀਂ ਇਸ ਤਰ੍ਹਾਂ ਦਾ ਰਿਜ਼ਲਟ 80+ 'ਤੇ।
ਤੌਕੀਰ ਨਾਸਰ ਸਾਹਿਬ, ਤੁਸੀਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਤੋਂ ਮਾਸ ਕਮਿਊਨੀਕੇਸ਼ਨ ਕੀਤਾ, ਮਤਲਬ ਕਿ ਆਪਣੇ ਕੰਮ ਦੇ ਨਾਲ ਜਿਹੜੇ ਕੰਮ ਨਾਲ ਤੁਹਾਨੂੰ ਮੁਹੱਬਤ ਸੀ ਉਹਦੇ ਨਾਲ ਜੁੜੀ ਡਿਗਰੀ ਹੈ ਜਿਹੜੀ, ਉਹਦਾ ਤੁਸੀਂ ਇੰਤਖਾਬ ਕੀਤਾ, ਅਤੇ ਇਹ ਡਿਗਰੀ ਕਰਨ ਤੋਂ ਬਾਅਦ ਜਰਨਲਿਜ਼ਮ, ਇਲੈਕਟ੍ਰੋਨਿਕ ਮੀਡੀਆ, ਉਹਦੇ 'ਚ ਸਿਰਫ ਪਰਫਾਰਮਿੰਗ ਆਰਟ ਤੱਕ ਹੀ ਕਿਉਂ ਮਹਿਦੂਦ ਰਹੇ, ਕੁਛ ਹੋਰ ਕਰਨ ਦਾ ਖਿਆਲ ਕਿਉਂ ਨਾ ਆਇਆ, ਜਾਂ ਅਗਰ ਕੀਤਾ ਹੈ ਤਾਂ ਮੇਰੀ ਕੰਮ ਇਲਮੀ ਹੈ ਉਸ ਬਾਰੇ ਜਾਣੂ ਕਰਾ ਦੇਣਾ?
ਨਹੀਂ ਮੈਂ ਐਜ਼ ਜਰਨਲਿਸਟ ਵੀ ਮੈਂ ਸਮਝਦਾ ਕਿ ਜਰਨਲਿਜ਼ਮ ਦਾ ਮਤਲਬ ਹੈ ਕਮਿਊਨੀਕੇਸ਼ਨ, ਐਂਡ ਕਮਿਊਨੀਕੇਸ਼ਨ ਮੀਨ ਤੁਸੀਂ ਆਪਣੇ ਮੁਆਸ਼ਰੇ ਨੂੰ ਕੀ ਦੇਣਾ ਚਾਹੁੰਦੇ ਹੋ। ਇੱਕ ਤਰਫ ਅੱਲਾਹ ਤਾਲਾ ਤੁਹਾਨੂੰ ਸਲਾਹੀਅਤ ਦਿੰਦਾ, ਦੂਸਰੀ ਤਰਫ ਤੁਹਾਡੇ 'ਤੇ ਜ਼ਿੰਮੇਦਾਰੀ ਵੀ ਲਾਉਂਦਾ। ਜਦੋਂ ਤੁਹਾਨੂੰ ਸਲਾਹੀਅਤ ਦਿੱਤੀ ਜਾਂਦੀ ਹੈ ਉਹਦੀ ਇੱਕ ਬਿਲਟ ਇਨ ਰਿਸਪੋਂਸੀਬਿਲਿਟੀ ਹੈ ਕਿ ਯੂ ਹੈਵ ਟੂ ਸਪਰੈਡ ਇਟ ਆਊਟ, ਯੂ ਹੈਵ ਟੂ ਇਨਫਲੂਐਂਸ ਯੂਅਰ ਸੋਸਾਇਟੀ, ਯੂ ਹੈਵ ਟੂ ਐਜੂਕੇਟ ਯੂਅਰ ਸੋਸਾਇਟੀ। ਤੋ ਉਹਦੇ 'ਚ ਇਹ ਹੈ ਕਿ ਉਹ ਚਾਹੇ ਤੁਸੀਂ ਕਲਮ ਨਾਲ ਲਿਖ ਲਓ, ਭਾਵੇਂ ਤੁਸੀਂ ਲਫਜ਼ਾਂ 'ਚ ਬੋਲ ਲਓ, ਔਰ ਭਾਵੇਂ ਤੁਸੀਂ ਚਿਹਰੇ ਦੇ ਐਕਸਪ੍ਰੈਸ਼ਨ ਨਾਲ ਲੋਕਾਂ ਨੂੰ ਆਪਣੇ ਇਨਫਲੂਐਂਸ 'ਚ ਲਿਆਓ, ਔਰ ਉਹਨਾਂ ਨੂੰ ਉਹ ਪੈਗਾਮ ਦੇ ਦਿਓ ਜਿਹੜਾ ਕਿ ਸੁਸਾਇਟੀ ਵਾਸਤੇ ਸੂਦਮੰਦ ਹੈ ਔਰ ਮੁਫੀਦ ਹੈ।
ਤੌਕੀਰ ਸਾਹਿਬ, ਤੁਹਾਡਾ ਜ਼ਮਾਨਾ ਉਹ ਸੀ ਜਦੋਂ PTV ਹੁੰਦਾ ਸੀਗਾ, ਔਰ ਮੈਨੂੰ ਯਾਦ ਹੈ ਕਿ ਸਾਡੇ ਘਰ ਉਹ ਰੰਗੀਨ TV ਨਵਾਂ ਨਵਾਂ ਆਇਆ ਸੀ, ਪਰ ਉਹਦਾ ਬਾਰੀਆਂ ਦੋਵੇਂ ਖੋਲ੍ਹਣੀਆਂ ਪੈਂਦੀਆਂ ਸੀਗੀਆਂ। ਰਾਤ ਨੂੰ ਡਰਾਮੇ ਤੋਂ ਬਾਅਦ ਫਿਰ ਇਹ ਸ਼ਰਤ ਹੁੰਦੀ ਸੀਗੀ ਕਿ ਫਰਮਾਨੇ ਅਲਾਈ ਤੋਂ ਪਹਿਲਾਂ ਸਾਰਿਆਂ ਨੂੰ ਸੋਣਾ। ਹੁਣ ਤਾਂ ਪਾਕਿਸਤਾਨ ਦੇ ਵਿੱਚ 100 ਤੋਂ ਵੱਧ ਸੈਟੇਲਾਈਟ TV ਚੈਨਲਸ ਨੇ। ਆਰਟ ਉੱਦਾਂ ਨਹੀਂ ਪੁੰਗ ਰਿਹਾ ਜਿੱਦਾਂ ਉਸ ਇੱਕ ਚੈਨਲ ਦੇ ਦੌਰ ਦੇ ਵਿੱਚ ਤੁਹਾਡੀ ਪਰਫਾਰਮੈਂਸ ਸੀ, ਤੁਹਾਡੇ ਜਿਹੜੇ ਹਮ ਅਸਰ ਸਨ ਉਹਨਾਂ ਦੀ ਸੀਗੀ। ਕੀ ਵਜ੍ਹਾ ਹੈ, ਖਿਲਾਰ ਤਾਂ ਵਧਿਆ, ਪਲੇਟਫਾਰਮ 'ਤੇ ਵਧੇ, ਪਰ ਆਰਟਿਸਟ ਜਿਹੜਾ ਉਹ ਸੁੰਗੜ ਗਿਆ?
ਹਾਂ ਨਹੀਂ, ਆਰਟਿਸਟ ਸੁੰਗੜ ਨਹੀਂ ਗਿਆ। ਮੇਰਾ ਮਤਲਬ ਹੈ ਕਿ ਅਗਰ ਐਜ਼ ਫਾਰ ਐਜ਼ ਦ ਪ੍ਰੋਸਪੈਰਿਟੀ ਆਫ ਦ ਆਰਟਿਸਟ ਇਜ਼ ਕੰਸਰਨਡ, ਆਈ ਥਿੰਕ ਅਗਰ ਅਸੀਂ ਮੈਂ 78 ਵਿੱਚ ਜੁਆਇਨ ਕੀਤਾ ਪਾਕਿਸਤਾਨ ਟੈਲੀਵਿਜ਼ਨ, ਅੱਜ ਨਾ ਅਲਹਮਦੁਲਿਲਾ 40 ਸਾਲ ਹੋ ਗਏ ਨੇ, ਔਰ ਵਿਦਆਊਟ ਬ੍ਰੇਕ ਮੈਂ ਕੰਮ ਕਰ ਰਿਹਾ ਹੈ। ਈਵਨ ਦੈਨ ਕਿ ਮੈਂ ਆਈ ਵਾਜ਼ ਸਰਵਿੰਗ ਐਜ਼ ਅ ਗਵਰਮੈਂਟ ਆਫਿਸਰ ਹੈਡਿੰਗ 2 ਡਿਪਾਰਟਮੈਂਟਸ, ਬਟ ਮੈਂ ਇਹਦੇ ਦੌਰਾਨ ਵੀ ਕੰਮ ਨੂੰ ਆਪਣੇ ਜਾਰੀ ਰੱਖਿਆ। ਔਰ ਦੂਸਰੀ ਚੀਜ਼ ਇਹ ਹੈ ਕਿ ਕ੍ਰੀਏਟੀਵਿਟੀ ਦਾ ਲੈਵਲ ਔਰ ਕ੍ਰੀਏਟੀਵਿਟੀ ਦੀ ਜਿਹੜੀ ਜਿਹੜੀ ਪਨਪ ਹੈ ਉਹ ਸਾਰੀ ਦੁਨੀਆ 'ਚ ਘੱਟ ਗਈ ਹੈ। ਮਤਲਬ ਉਹ ਚਾਹੇ ਹਾਲੀਵੁੱਡ ਹੋਵੇ ਅਤੇ ਭਾਵੇਂ ਉਹ ਬਾਲੀਵੁੱਡ ਹੋਵੇ ਔਰ ਭਾਵੇਂ ਲੋਲੀਵੁੱਡ, ਕੋਈ ਵੀ ਈਵਨ ਤੁਸੀਂ ਇਹ ਦੇਖੋ ਕਿ ਪਿਕਾਸੋ ਜਾਂ ਉਸ ਲੈਵਲ ਦਾ ਪੇਂਟਰ ਵੀ ਪੈਦਾ ਨਹੀਂ ਹੋ ਰਿਹਾ ਉਸ, ਕਿਉਂਕਿ ਦੁਨੀਆ ਔਰ ਟੈਕਨੋਲੋਜੀ ਨੇ ਇਤਨਾ ਜ਼ਿੰਦਗੀ ਨੂੰ ਫਾਸਟ ਕਰ ਦਿੱਤਾ ਹੈ ਔਰ ਫਾਸਟ ਟਰੈਕ 'ਤੇ ਚਲਾ ਗਿਆ ਸਾਰਾ ਕੁਝ, ਅਤੇ ਕ੍ਰੀਏਟਿਵਿਟੀ ਜਿਹੜੀ ਹੈ ਉਹ ਬਿਲਕੁਲ ਇਹਦੇ ਅਗੇਂਸਟ ਹੈ। ਉਹ ਫਾਸਟ ਟਰੈਕ 'ਤੇ ਕ੍ਰੀਏਟਿਵਿਟੀ ਨਹੀਂ ਹੋ ਸਕਦੀ, ਇਹ ਤੈਅ ਹੈ। ਉਹ ਤੁਸੀਂ ਸਤਹੀ ਕੰਮ ਕਰ ਸਕਦੇ ਹੋ ਜਿਹੜਾ ਕਿ ਤੁਹਾਨੂੰ ਹੁਣ ਨਜ਼ਰ ਆ ਰਿਹਾ, ਉਹ ਸਾਰੀ ਦੁਨੀਆ 'ਚ ਨਜ਼ਰ ਆ ਰਿਹਾ। ਔਰ ਸਾਡੇ ਹਾਂ ਉਹ ਸਕ੍ਰਿਪਟ ਵੀ ਉਹ ਪਾਸ ਹੁੰਦਾ ਸੀ ਜਾਂ ਮਿਊਜ਼ਿਕ ਵੀ ਉਹ ਅੱਗੇ ਆਉਂਦਾ ਸੀ ਜਾਂ ਉਹਦੀ ਸ਼ਾਇਰੀ ਉਹਦੀ ਉਹ ਅੱਗੇ ਆਉਂਦੀ ਸੀ ਜਿਹੜੀ ਕਿ ਕੌਮ ਨੂੰ ਜਾਂ ਕੌਮ ਦੇ ਜਜ਼ਬੇ ਨੂੰ ਜਾਂ ਕੌਮ ਨੂੰ ਅੱਛੀ ਗੱਲ ਜਾਂ ਅੱਛਾ ਪੈਗਾਮ ਦਿੰਦੇ ਸੀ। ਅੱਜ ਦਾ ਆਰਟਿਸਟ ਪ੍ਰੋਸਪਰ ਬਹੁਤ ਹੋਇਆ ਇਹ, ਵਿਚ ਇਜ਼ ਗੁੱਡ, ਮਾਸ਼ਾ ਅੱਲਾ, ਇਹ ਇੱਕ ਅੱਛੀ ਗੱਲ ਹੋਈ ਹੈ। ਲੇਕਿਨ ਉਹਦੇ ਨਾਲ ਨਾਲ ਤੁਸੀਂ ਇਹ ਵੀ ਵੇਖੋ ਕਿ ਨਾਲ ਤੁਸੀਂ ਹੁਣ ਪਿਛਲੇ 20 ਸਾਲ ਵਿੱਚ 2002 ਤੋਂ ਪ੍ਰਾਈਵੇਟ ਚੈਨਲਸ ਆਏ ਨੇ, ਪੀ ਟੀ ਵੀ ਦੀ ਮੋਨੋਪੋਲੀ ਖਤਮ ਹੋ ਗਈ ਹੈ, ਲੇਕਿਨ ਪੀ ਟੀ ਵੀ ਦੀ ਜਿਹੜਾ ਕੰਮ ਹੈ ਉਹ ਅੱਜ ਵੀ ਯਾਦ ਕੀਤਾ ਜਾ ਰਿਹਾ। ਉਹ ਚਾਹੇ ਮੇਰੇ ਹਵਾਲੇ ਨਾਲ ਹੈ, ਚਾਹੇ ਕਵੀ ਖਾਨ ਦੇ ਹਵਾਲੇ ਨਾਲ ਹੈ, ਚਾਹੇ ਉਹ ਆਬਿਦ ਅਲੀ ਦੇ ਹਵਾਲੇ ਨਾਲ ਹੈ, ਚਾਹੇ ਤਲਤ ਹੁਸੈਨ ਦੇ ਹਵਾਲੇ ਨਾਲ ਹੈ, ਯਾਵਰ ਹਯਾਤ ਐਂਡ ਮੁਹੰਮਦ ਨਿਸਾਰ ਹੁਸੈਨ ਐਂਡ ਇਕਬਾਲ ਅੰਸਾਰੀ, ਕੰਵਰ ਆਫਤਾਬ, ਹੈਦਰ ਇਮਾਮ ਰਿਜ਼ਵੀ, ਅਸਗਰ ਨਦੀਮ ਸੈਯਦ, ਅਸ਼ਫਾਕ ਅਹਿਮਦ, ਬਾਨੋ ਆਪਾ, ਫਾਤਮਾ ਸੁਰੈਯਾ ਬਜੀਆ, ਹਸੀਨਾ ਮੋਇਨ, ਇਹ ਲੈਵਲ ਤੁਸੀਂ ਦੇਖੋ ਨਾ ਕਿ ਇਹ ਤੁਸੀਂ ਕੰਪੈਰੀਜ਼ਨ ਕਰੋ ਨਾ ਕਿ ਉਹਨਾਂ ਦੇ ਅੱਜ ਨਾਮ ਵੀ ਉਸ ਤਰ੍ਹਾਂ ਨਹੀਂ ਹੈਗੇ। ਮੈਂ ਜਿਸ ਤਰ੍ਹਾਂ ਕਿਹਾ ਨਾ ਕਿ 20 ਸਾਲ 2002 ਤੋਂ ਲੈ ਕੇ ਅੱਜ ਤੱਕ 100 ਚੈਨਲ 'ਤੇ ਬਣ ਗਿਆ ਔਰ ਆਰਟਿਸਟ ਪ੍ਰੋਸਪਰ ਵੀ ਹੋ ਗਿਆ। ਟੈਕਨੋਲੋਜੀ ਵੀ ਤੁਹਾਡੇ ਕੋਲ ਉਹ ਆ ਗਈ ਹੈ ਕਿ ਜਿਹੜੀ ਦੁਨੀਆ 'ਚ ਹਰ ਲੇਟੈਸਟ ਟੈਕਨੋਲੋਜੀ ਜਿਹੜੀ ਇਸਤੇਮਾਲ ਹੋ ਰਹੀ ਹੈ ਉਹ ਪਾਕਿਸਤਾਨ 'ਚ ਹੁਣ ਅਵੇਲੇਬਲ ਹੈ। ਲੇਕਿਨ ਉਹ ਜਿਹੜਾ ਦੌਰ ਸੀ ਉਹ ਬੜਾ ਬੜਾ ਮੈਂ ਸਮਝਦਾ ਹਾਂ ਕਿ ਗੋਲਡਨ ਪੀਰੀਅਡ ਸੀ ਪਾਕਿਸਤਾਨ ਟੈਲੀਵਿਜ਼ਨ ਦੇ ਹਵਾਲੇ ਨਾਲ, ਸਾਡੇ ਆਪਣੇ ਮੁਆਸ਼ਰੇ ਦੇ ਹਵਾਲੇ ਨਾਲ, ਸਾਡੀ ਆਪਣੀ ਕ੍ਰੀਏਟਿਵਿਟੀ ਦੇ ਹਵਾਲੇ ਨਾਲ, ਖਾਸ ਤੌਰ 'ਤੇ ਡਰਾਮੇ ਦੀ ਸੈਗਮੈਂਟ ਦੇ ਹਵਾਲੇ ਨਾਲ। ਹੋਰ ਬਹੁਤ ਸਾਰੇ ਆਰਟਿਸਟ ਸਨ ਜਿਨ੍ਹਾਂ ਨੇ 40-40 ਸਾਲ, 50-50 ਸਾਲ ਪਾਕਿਸਤਾਨ ਟੈਲੀਵਿਜ਼ਨ 'ਚ ਕੰਮ ਕੀਤਾ ਅਤੇ ਉਹਨਾਂ ਨੂੰ ਉਹ ਪ੍ਰੋਸਪੈਰਿਟੀ ਨਹੀਂ ਮਿਲੀ। ਔਰ ਪ੍ਰੋਸਪਰ ਕਿਹਨੇ ਕੀਤਾ, ਇਹ ਬਹੁਤ ਬੜਾ ਸਵਾਲ ਹੈ। ਅੱਜ ਮੈਂ ਸਮਝਦਾ ਹਾਂ ਕਿ ਇਹ ਸਵਾਲ ਦਾ ਜਵਾਬ ਪਾਕਿਸਤਾਨ ਟੈਲੀਵਿਜ਼ਨ ਨੂੰ ਦੇਣਾ ਚਾਹੀਦਾ ਕਿ 60 ਸਾਲ 'ਚ ਜਾਂ 55 ਸਾਲ 'ਚ ਜਾਂ 50 ਸਾਲਾਂ 'ਚ ਨਿਸ ਸਦੀ ਦਾ ਕਿੱਸਾ ਤਾਂ ਬੜੇ ਜ਼ੋਰੋ ਸ਼ੋਰ ਨਾਲ ਮਨਾਇਆ ਜਾਂਦਾ ਹੈ, ਕਿਉਂਕਿ ਬੜਾ ਬੜਾ ਕੰਮ ਹੋਇਆ ਔਰ ਬੜਾ ਬੜਾ ਕੰਮ ਇਹਨਾਂ ਸ਼ਖਸੀਅਤ ਦੀ ਵਜ੍ਹਾ ਤੋਂ ਹੋਇਆ ਹੈ ਜਿਹੜਾ ਕਿ ਮੈਂ ਚੰਦ ਨਾਮ ਲਿੱਤੇ ਨੇ। ਲੇਕਿਨ ਇਹਨਾਂ ਦਾ ਤੁਸੀਂ ਦੇਖੋ ਕਿ ਅੰਤ ਜਿਹੜਾ ਹੈ ਉਹ ਇੰਨਾ ਅੱਛਾ ਨਹੀਂ ਹੋਇਆ ਕਿ ਜਿਹਨਾਂ ਨੂੰ ਅਸੀਂ ਬੜਾ ਮਿਸਾਲੀ ਕਹਿ ਸਕੀਏ। ਔਰ ਮੈਂ ਸਮਝਦਾ ਹਾਂ ਕਿ ਦਿਸ ਇਜ਼ ਅਨਫੋਰਚੁਨੇਟ, ਕਿਉਂਕਿ ਪ੍ਰੋਸਪਰ ਕੀਤਾ ਹੈ ਤਾਂ ਪਾਕਿਸਤਾਨ ਟੈਲੀਵਿਜ਼ਨ ਨੇ ਕੀਤਾ। ਪਾਕਿਸਤਾਨ ਟੈਲੀਵਿਜ਼ਨ ਉਹ ਟੈਲੀਵਿਜ਼ਨ ਜਿਹਨੇ ਰੇਡੀਓ ਪਾਕਿਸਤਾਨ ਲਾਹੌਰ ਦੇ ਇੱਕ ਬੈਕਯਾਰਡ 'ਚ ਕੈਂਪ ਲਗਾ ਕੇ ਅਤੇ ਸਟੇਸ਼ਨ ਸ਼ੁਰੂ ਕੀਤਾ ਸੀ, ਹਾਂਜੀ। ਅਤੇ ਉਹਦੇ ਬਾਅਦ ਇਹਦੀਆਂ ਤੁਸੀਂ ਹੁਣ ਤੁਸੀਂ ਇਹਨਾਂ ਦੀਆਂ ਇਮਾਰਤਾਂ ਵੇਖੋ। ਹੱਕ ਅਗਰ ਮਾਰਿਆ ਗਿਆ ਤਾਂ ਉਹ ਆਰਟਿਸਟ ਦਾ ਮਾਰਿਆ ਗਿਆ ਕਿ ਆਰਟਿਸਟ ਜਿਹੜਾ ਹੈ ਉਹ ਉਸ ਤਰ੍ਹਾਂ ਦੀ ਪ੍ਰੋਸਪੈਰਿਟੀ ਵੱਲ ਨਹੀਂ ਜਾ ਸਕਿਆ ਉਹਨਾਂ 50 ਸਾਲਾਂ 'ਚ।
ਤੌਕੀਰ ਨਾਸਰ ਸਾਹਿਬ, ਆਰਟਿਸਟਾਂ ਦੇ ਜਾਂ ਪਰਫਾਰਮਿੰਗ ਆਰਟ ਦੇ ਨਾਲ ਜੁੜੇ ਨਾਟਕ ਕਰਨ ਵਾਲੇ ਨੇ ਜਿਹੜੇ, ਉਹਨਾਂ ਦੇ ਹੱਕ ਦੀ ਤੁਸੀਂ ਆਵਾਜ਼ 90 ਦੀ ਦਿਹਾਈ ਦੇ ਅੱਧ 'ਚ 1996 'ਚ ਵੀ ਚੁੱਕੀ। ਪਾਕਿਸਤਾਨ ਦੀ ਟੈਲੀਵਿਜ਼ਨ ਦੀ ਤਾਰੀਖ ਦੇ ਵਿੱਚ ਨਾ ਤਾਂ ਇਸ ਤੋਂ ਪਹਿਲਾਂ ਕੋਈ ਇਹਤਜਾਜ ਹੋਇਆ, ਨਾ ਉਸ ਤੋਂ ਬਾਅਦ ਕਿਸੇ ਦੀ ਹਿੰਮਤ ਹੋਈ। ਇਹ ਤਵੀਲ ਤਰੀਨ ਇਹਤਜਾਜ ਸੀਗਾ ਪਾਕਿਸਤਾਨ 'ਚ ਆਰਟਿਸਟਾਂ ਦਾ। ਤੁਹਾਡੀਆਂ ਮੰਗਾਂ ਕੀ ਸਨ ਜਿਹਦੇ ਵਾਸਤੇ ਤੁਸੀਂ ਇਹ ਕੀਤਾ, ਅਤੇ ਅੱਜ ਜਿੱਥੇ ਖਲੋਤੇ ਜੇ ਉਹਨਾਂ 'ਚੋਂ ਕੀ ਪੂਰੀਆਂ ਹੋਈਆਂ ਔਰ ਉਹਦਾ ਰੱਦੇ ਅਮਲ ਅਸਰ ਕੀ ਹੋਇਆ?
ਉਹਦਾ ਅਸਰ ਉਸ ਵੇਲੇ ਤਾਂ ਖੈਰ ਬਹੁਤ ਬਹੁਤ ਬੜਾ ਅਸਰ ਸੀ ਉਸ ਵੇਲੇ। ਉਹ ਹੋਇਆ ਇਹ ਸੀ ਕਿ ਜੋ ਫਿਕਸ ਰੇਟਸ ਆਫ ਫੀਸ ਸਟਰਕਚਰ ਸੀ ਜਿਹੜਾ ਕਿ ਇਹਨਾਂ ਨੇ ਰੇਡੀਓ ਤੋਂ ਲਿੱਤਾ ਸੀ, ਔਰ ਰੇਡੀਓ ਜਿਹੜਾ ਉਹ ਸੀ ਉਹ ਇਸ ਹਵਾਲੇ ਨਾਲ ਉਹਦੇ 'ਚ ਪ੍ਰੋਫੈਸ਼ਨਲੀ ਕੋਈ ਡਿਪੈਂਡੈਂਸ ਨਹੀਂ ਸੀ। ਜਿੰਨੇ ਵੀ ਲੋਕ ਉਹ ਰੇਡੀਓ 'ਚ ਕੰਮ ਕਰਦੇ ਸਨ ਉਸੇ ਮਾਡਲ ਨੂੰ ਇਹ ਅੱਗੇ ਲੈ ਕੇ ਆਏ। ਲੇਕਿਨ ਰੇਡੀਓ ਦਾ ਚੂੰਕਿ ਇੱਕ ਬਿਲਕੁਲ ਇੱਕ ਲਿਮਿਟਿਡ ਰਿਸੋਰਸ ਹੈ, ਔਰ ਉਸ ਲਿਮਿਟਿਡ ਰਿਸੋਰਸ 'ਚ ਉਹ ਜਿੰਨਾ ਪੇ ਕਰਦੇ ਸਨ ਉਹ ਨਹੀਂ ਕਰ ਸਕਦੇ ਸਨ। ਲੇਕਿਨ ਪਾਕਿਸਤਾਨ ਟੈਲੀਵਿਜ਼ਨ ਨੇ ਤਾਂ ਗਰੋ ਕੀਤਾ, ਜੋ ਅਰਨ ਕੀਤਾ ਉਹਨਾਂ ਨੇ ਉਹ ਆਪਣੇ ਉੱਤੇ ਲਗਾ ਲਿਆ, ਆਪਣੀ ਐਗਜ਼ੈਕਟਿਵ ਲਾਈਫ ਨੂੰ ਬਿਹਤਰ ਕਰ ਲਿਆ, ਆਰਟਿਸਟ ਨੂੰ ਐਗਜ਼ੈਕਟਿਵ ਲਾਈਫ ਨਹੀਂ ਦਿੱਤੀ, ਯਾਨੀ ਆਰਟਿਸਟ ਵੀ ਤਾਂ ਗਰੋ ਕਰਨਾ ਚਾਹੀਦਾ ਸੀ ਨਾ, ਆਰਟਿਸਟ ਵੀ ਤਾਂ ਮਤਲਬ ਇਹ ਕਿ ਉਹ ਚੇਅਰਮੈਨ ਜਾਂ ਐਮ ਡੀ ਦੇ ਲੈਵਲ ਦਾ ਹੋ ਜਾਣਾ ਚਾਹੀਦਾ ਸੀ ਨਾ, ਕਿ ਜਿਹੜਾ 30 ਸਾਲ ਤੋਂ ਕੰਮ ਕਰ ਰਿਹਾ। 96 'ਚ ਮੈਂ ਸਾਰੀਆਂ ਚੀਜ਼ਾਂ ਮਹਿਸੂਸ ਕੀਤੀਆਂ ਮੈਂ ਆਪਣੇ ਸੀਨੀਅਰਸ ਨੂੰ ਸੁਣ ਸੁਣ ਕੇ, ਔਰ ਮੈਨੂੰ ਬੜੀ ਤਕਲੀਫ ਹੁੰਦੀ ਸੀ, ਔਰ ਬੜੀ ਆਖਰੀ ਉਮਰ 'ਚ ਜਦੋਂ ਕਿ ਉਹ ਅਲੀਲ ਵੀ ਹੋ ਜਾਂਦੇ ਸਨ, ਕਲੀਲ ਵੀ ਹੋ ਜਾਂਦੇ ਸਨ, ਉਹਨਾਂ ਦੇ ਕੋਲ ਪੈਸਾ ਵੀ ਨਹੀਂ ਹੁੰਦਾ ਸੀ, ਔਰ ਉਹਨਾਂ ਦਾ ਇਲਾਜ ਵਾਸਤੇ ਵੀ ਬੜਾ ਮਸਲਾ ਹੁੰਦਾ ਸੀ, ਅਤੇ ਪਾਕਿਸਤਾਨ ਟੈਲੀਵਿਜ਼ਨ ਉਸ ਲਿਹਾਜ਼ ਨਾਲ ਉਹਦੇ 'ਚ ਉਹਦੇ ਅੰਦਰ ਉਹ ਅਹਿਸਾਸ ਨਹੀਂ ਸੀ, ਉਹ ਅਹਿਸਾਸ ਜਗਾਉਣ ਦੀ ਕੋਸ਼ਿਸ਼ ਕੀਤੀ ਸੀ ਅਸੀਂ। ਅਤੇ ਦੂਸਰਾ ਇਹ ਸੀ ਕਿ ਉਹ ਫੀਸ ਸਟਰਕਚਰ ਜਿਹੜਾ ਚੱਲਿਆ ਆ ਰਿਹਾ ਸੀ ਉਸੇ ਨੂੰ ਚਲਾਈ ਜਾ ਰਹੇ ਸਨ, ਔਰ ਵਕਤ ਦੇ ਨਾਲ ਨਾਲ ਔਰ ਡੋਲਰ ਔਰ ਮਹਿੰਗਾਈ ਔਰ ਸਾਰੀ ਚੀਜ਼ਾਂ 'ਚ ਫਰਕ ਆ ਰਿਹਾ ਸੀ ਕਿ ਡੋਲਰ ਰੇਟ ਜਿਹੜਾ 64 'ਚ ਸੀ ਉਹ ਹੋਰ ਸੀ, ਅਤੇ ਜੇ ਜਦੋਂ ਅਸੀਂ 96 'ਚ ਅਸੀਂ ਇਹ ਸਟ੍ਰਾਈਕ ਕੀਤੀ ਸੀ ਉਸ ਵੇਲੇ ਡੋਲਰ ਦਾ ਰੇਟ ਕੋਈ ਕੁਛ ਹੋਰ ਸੀ, ਲੇਕਿਨ ਉਹਨਾਂ ਦੀਆਂ ਫੀਸਾਂ ਜਾਂ ਉਹਨਾਂ ਦੀ ਫੀਸ ਸਟਰਕਚਰ ਨਹੀਂ ਬਣਾਇਆ ਗਿਆ। ਹੁਣ ਕਿਉਂ ਪਾਕਿਸਤਾਨ ਟੈਲੀਵਿਜ਼ਨ ਉਹੀ ਪੈਸਾ ਦੇ ਰਿਹਾ ਹੈ, ਉਹੀ ਮੰਗਾਂ ਪੂਰੀਆਂ ਕਰ ਰਿਹਾ ਜਿਹੜੀਆਂ ਕਿ ਸਾਨੂੰ ਪ੍ਰਾਈਵੇਟ ਚੈਨਲ ਦੇ ਰਿਹਾ ਹੈ, ਵਿਚ ਇਜ਼ ਅਨਫੇਅਰ। ਯਾਨੀ ਉਹ ਜਿਹੜਾ 40 ਸਾਲ ਦਾ ਨੁਕਸਾਨ ਹੈ, ਉਹ ਜਿਹੜਾ ਆਰਟਿਸਟਾਂ ਦੀ ਜ਼ਿੰਦਗੀ ਦਾ ਔਰ ਉਹਨਾਂ ਦੇ ਕੈਰੀਅਰ ਦਾ ਜਿਹੜਾ ਨੁਕਸਾਨ ਕੀਤਾ, ਉਹਨਾਂ ਦੀ ਫੈਮਿਲੀਜ਼ ਦਾ ਨੁਕਸਾਨ ਕੀਤਾ, ਉਹ ਪਾਕਿਸਤਾਨ ਟੈਲੀਵਿਜ਼ਨ ਨੂੰ ਉਹਦੀ ਤਲਾਫੀ ਕਰਨੀ ਚਾਹੀਦੀ ਹੈ। ਉਹ ਅੱਜ ਵੀ ਕਰ ਉਹਦੀ ਉਹਨਾਂ ਦੀ ਫੈਮਿਲੀ ਨਾਲ ਕਰ ਸਕਦੀ ਹੈ, ਲੇਕਿਨ ਉਹਦੇ 'ਚ ਇਸ ਵਾਸਤੇ ਅਸੀਂ ਇਹ ਸਟ੍ਰਾਈਕ ਕੀਤੀ ਸੀ, ਔਰ ਉਹਦੇ 'ਚ ਅੱਗੇ ਆਉਣ ਵਾਸਤੇ ਕੋਈ ਤਿਆਰ ਨਹੀਂ ਸੀ, ਅਤੇ ਮੈਂ ਤਿਆਰ ਹੋ ਗਿਆ, ਕਿਉਂਕਿ ਮੈਂ ਇਸ ਮਾਮਲੇ 'ਚ ਬੜਾ ਇਮੋਸ਼ਨਲ ਸੀ ਔਰ ਬੜਾ ਕਮਿਟਡ ਸੀ ਕਿ ਵੀ ਹੈਵ ਟੂ ਫਾਈਟ ਇਟ ਆਊਟ, ਐਂਡ ਵੀ ਫੋਟ ਇਟ ਐਂਡ ਵੀ ਗੋਟ ਇਟ। ਅਸੀਂ ਪੂਰੇ ਮੁਤਾਲਬਾਤ ਪੂਰੇ ਤਸਲੀਮ ਕਰਵਾਏ, ਔਰ ਫੀਸ ਸਟਰਕਚਰ 'ਚ ਉਸ ਜ਼ਮਾਨੇ ਦੇ ਹਿਸਾਬ ਨਾਲ ਅਸੀਂ ਡਬਲ ਕਰਵਾਏ ਸਨ, ਔਰ ਉਹੀ ਅਸੀਂ ਅਚੀਵ ਕੀਤਾ। ਲੇਕਿਨ ਉਹ 100% ਇਨਕਰੀਜ਼ ਦੇ ਬਾਅਦ ਫਿਰ ਉਹ ਇਨਕਰੀਜ਼ ਵੱਲ ਗਏ ਹੀ ਨਹੀਂ, ਫਿਰ ਨਾਲ ਨਾਲ ਰੋਇਲਟੀ ਵੀ ਖਤਮ ਕਰਤੀ, ਵਿਚ ਇਜ਼ ਕਰੂਅਲ। ਸਾਰੀ ਦੁਨੀਆ 'ਚ ਕਿਤੇ ਨਹੀਂ ਹੁੰਦਾ ਕਿ ਆਰਟਿਸਟ ਜਿਸ ਨੇ ਉਹੀ ਗੱਲ ਹੈ ਕਿ ਕਈ ਦਿਹਾਈਆਂ ਕੰਮ ਕੀਤਾ ਹੋਵੇ ਔਰ ਉਹਦਾ ਕੰਮ ਜਿਹੜਾ ਉਹ ਇੱਕ ਪ੍ਰੋਪਰਟੀ ਔਰ ਐਸਟ ਜਿਹੜਾ ਉਹ ਪਿਆ ਹੋਵੇ ਔਰ ਉਹਨੂੰ ਤੁਸੀਂ ਇਸਤੇਮਾਲ ਕਰ ਰਹੇ ਹੋ, ਅਤੇ ਐਸਟ ਤੁਹਾਡਾ ਹੈ, ਐਸਟ ਉਸ ਇਦਾਰੇ ਦਾ ਹੈ, ਲੇਕਿਨ ਜਦੋਂ ਤੁਸੀਂ ਉਹਨੂੰ ਇਸਤੇਮਾਲ ਕਰਦੇ ਹੋ ਤਾਂ ਆਰਟਿਸਟ ਨੂੰ ਹਿੱਸਾ ਦਿੰਦੇ ਹੋ, ਕਿਉਂਕਿ ਉਹਦੇ 'ਤੇ ਤੁਸੀਂ ਬਿਜ਼ਨਸ ਕਰਦੇ ਹੋ, ਉਹਦੇ 'ਤੇ ਤੁਸੀਂ ਅਰਨ ਕਰਦੇ ਹੋ, ਅਤੇ ਉਹਦੀ ਇੱਕ ਖਾਸ ਪਰਸੈਂਟੇਜ ਹੈ, ਉਹ ਸਾਰੀ ਦੁਨੀਆ 'ਚ ਰੋਇਲਟੀ ਹੈ, ਉਹ ਹਰ ਹਵਾਲੇ ਨਾਲ ਉਹਦਾ ਹੱਕ ਬਣਦਾ, ਉਹ ਹੱਕ ਵੀ ਮਾਰਿਆ ਗਿਆ।
ਤੌਕੀਰ ਸਾਹਿਬ, ਇਹ ਦੱਸੋ ਕਿ ਬਹੁਤ ਸਾਰੇ ਡਰਾਮਿਆਂ 'ਚ ਬਹੁਤ ਸਾਰੇ ਕਰੈਕਟਰ ਤੁਸੀਂ ਨਿਭਾਏ, ਕੁਛ ਹੁੰਦੇ ਨੇ ਨਾ ਕਿ ਜਿਹੜੇ ਯਾਦਗਾਰ ਹੋ ਜਾਂਦੇ ਨੇ, ਅਤੇ ਕੁਛ ਇਹੋ ਜਿਹੇ ਹੁੰਦੇ ਨੇ ਜਿਹੜੇ ਸ਼ਾਇਦ ਯਾਦਗਾਰ ਨਹੀਂ ਹੁੰਦੇ ਪਰ ਦਿਲ ਨੂੰ ਲੱਗ ਜਾਂਦੇ ਨੇ। ਯਾਰ ਉਹ ਮੈਂ ਨਾ ਜੋ ਕੀਤਾ ਉਹ ਮੇਰੇ ਅੰਦਰੋਂ ਪੁੱਟੀ ਇੱਕ ਗੱਲ ਸੀਗੀ, ਮੇਰੇ ਅੰਦਰ ਪਈ ਫਿਰਦੀ ਤੜਫਾ ਸੀਗੀ ਜਿਹੜੀ ਮੈਂ ਪਰਫਾਰਮ ਕਰ ਗਿਆ। ਕਿਹੜਾ ਕਿਰਦਾਰ ਇਹੋ ਜਿਹਾ?
ਇਹ ਬੜਾ ਮੁਸ਼ਕਿਲ ਸਵਾਲ ਹੁੰਦਾ, ਅਕਸਰ ਕੀਤਾ ਜਾਂਦਾ, ਲੇਕਿਨ ਮੈਂ ਇਹਦਾ ਜਵਾਬ ਇਸੇ ਤਰ੍ਹਾਂ ਹੀ ਦਿੰਦਾ ਕਿ ਬੜਾ ਮੁਸ਼ਕਿਲ ਹੈ। ਮਾਈ ਕਰੈਕਟਰਸ ਐਂਡ, ਕਿਉਂਕਿ ਮੈਂ ਕਰੈਕਟਰ ਜਦੋਂ ਕਰਨਾ ਬੜਾ ਸੋਚ ਸਮਝ ਕੇ ਕਰਨਾ, ਮੈਂ ਬੜਾ ਸਿਲੈਕਟਿਵ ਹੋ ਕੇ ਕੰਮ ਕਰਦਾ ਹਮੇਸ਼ਾ ਤੋਂ, ਕਿ ਮੈਂ ਸਕ੍ਰਿਪਟ ਪੜ੍ਹਨਾ ਹੈ। ਪਹਿਲੇ ਅਕਸਰ ਲੋਕ ਮੈਨੂੰ ਕਹਿੰਦੇ ਨੇ ਕਿ ਜੀ ਸਕ੍ਰਿਪਟ ਤੋਂ ਕੋਈ ਵੀ ਨਹੀਂ ਮੰਗਦਾ, ਮੈਂ ਕਹਿੰਦਾ ਕਿ ਜੀ ਸਕ੍ਰਿਪਟ ਦੇ ਬਗੈਰ ਤਾਂ ਮਤਲਬ ਹਾਂ ਹੋ ਹੀ ਨਹੀਂ ਸਕਦੀ, ਜਦੋਂ ਤੱਕ ਮੈਂ ਸਕ੍ਰਿਪਟ ਨਹੀਂ ਪੜ੍ਹਾਂਗਾ। ਤਾਂ ਸਕ੍ਰਿਪਟ ਇਜ਼ ਵੈਰੀ ਇੰਪੋਰਟੈਂਟ, ਔਰ ਉਹਦੇ 'ਚ ਮੈਂ ਇਹੀ ਦੇਖਣਾ ਹੁੰਦਾ ਕਿ ਇੱਕ ਤਾਂ ਇਹ ਹੈ ਕਿ ਕਹਾਣੀ ਕੈਸੀ ਹੈ ਔਰ ਕਹਾਣੀ ਦੇ ਵਿੱਚ ਫਿਰ ਮੇਰਾ ਰੋਲ ਕੈਸਾ ਹੈ। ਫਿਰ ਮੈਂ ਜਿਹੜੀ ਇੰਪੋਰਟੈਂਟ ਚੀਜ਼ ਹੁੰਦੀ ਹੈ ਉਹ ਇਹ ਹੈ ਕਿ ਮੈਂ ਮੁਆਸ਼ਰੇ ਨੂੰ ਕੀ ਦਿਆਂਗਾ, ਮਤਲਬ ਇਹ 3 ਚੀਜ਼ਾਂ ਮੇਰੇ ਵਾਸਤੇ ਬੜੀ ਇੰਪੋਰਟੈਂਟ ਹੁੰਦੀਆਂ ਨੇ। ਅਤੇ ਉਹਦੇ ਬਾਅਦ ਮੇਰਾ ਖਿਆਲ ਹੈ ਕਿ ਬਹੁਤ ਸਾਰੇ ਕੈਰੈਕਟਰਸ ਨੇ ਜਿਨ੍ਹਾਂ ਨੂੰ ਮੈਂ ਅਗਰ ਯਾਦ ਕਰਨਾ, ਮੈਂ ਅਗਰ ਫਲੈਸ਼ਬੈਕ ਜਾਣਾ ਤਾਂ ਕਈ ਮੈਨੂੰ ਹੌਂਟ ਵੀ ਕਰਦੇ ਨੇ, ਮਤਲਬ ਰਾਈਟ ਫਰੋਮ ਦ ਬਿਗਨਿੰਗ 1981 80 ਪਨਾਹ ਬੇਗਾਰ ਕੈਂਪ, ਕਾਂਚ ਕਪੂਲ ਵਿਦ ਰੂਹੀ ਬਾਨੋ, ਪਰਵਾਜ਼, ਦੈਨ ਦਰਿਆ ਅਸਕਰ ਨਦੀਮ ਸੈਅਦ ਸਾਹਿਬ ਦਾ ਜਿਹੜਾ ਅਸੀਂ ਚੋਲਿਸਤਾਨ 'ਚ ਕੀਤਾ ਸੀ, ਆਈ ਕੰਸੀਵਡ ਅ ਕੈਰੈਕਟਰ ਜਸਟ ਲਾਈਕ ਅ ਡੈਜ਼ਰਟ। ਅਤੇ ਉਹਦੇ ਬਾਅਦ ਮੁਸਾਫਿਰ ਰਹੇ ਵਫਾ ਕੇ, ਦ ਇਨਸਲਟਿਡ ਐਂਡ ਹਿਊਮੀਲੀਏਟਿਡ, ਦੈਨ ਅ ਜ਼ੰਗਾਰ ਆਈ ਡਿਡ ਇਨ 1988 ਵਿਦ ਇਕਬਾਲ ਅੰਸਾਰੀ ਐਂਡ ਰਾਹਤ ਨਸੀਮ ਮਲਿਕ ਸਾਹਿਬ ਦਾ ਲਿਖਿਆ ਹੋਇਆ ਸੀ, ਫਿਸ਼ਾਰ ਅਮਜਦ ਇਸਲਾਮ ਅਮਜਦ ਸਾਹਿਬ ਦਾ, ਸਮੁੰਦਰ ਅਮਜਦ ਸਾਹਿਬ ਦਾ, ਹਾਂ ਫਿਰ ਰਾਹੇ ਵਾਜ਼ ਮਨਸ਼ਾ ਯਾਦ ਸਾਹਿਬ ਦਾ, ਬੜਾ ਮੈਂ ਸਮਝਦਾ ਕਿ ਪਾਕਿਸਤਾਨ ਟੈਲੀਵਿਜ਼ਨ ਦਾ ਇਟ ਵਾਜ਼ ਅ ਲਾਸਟ ਮੈਗਾ ਸਕਸੈਸਫੁਲ ਸੀਰੀਅਲ। ਤੁਸੀਂ ਜਿਹੜਾ ਯਾਦ ਕੀਤਾ ਉਹ ਮੈਂ ਕੀਤਾ ਸੀ ਦ ਇਸ਼ਕ ਐਨ, ਇਸ਼ਕ ਐਨ ਜਿਹੜਾ ਹੈ ਉਹ ਇੱਕ 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 ਤਾਂ ਉਹਦੇ 'ਚ ਉਸ ਬੜਾ ਬੜਾ ਹੀ ਮਤਲਬ ਹੌਂਟਿੰਗ ਸੋਰ ਆਫ ਸਟੋਰੀ ਜਸਟ ਲਾਈਕ ਦੈਟ ਮੀਨ ਆਈ ਹੈਵ ਡਨ ਅ ਕੈਰੈਕਟਰ ਆਫ ਗਾਜ਼ੀ ਇਲਮੁਦੀਨ ਸ਼ਹੀਦ ਉਹ ਕਨਸੀਵ ਕਰਨਾ ਵੀ ਬੜਾ ਮੁਸ਼ਕਿਲ ਸੀ ਲੇਕਿਨ ਮੈਨੂੰ ਉਹਦਾ ਲੁਤਫ ਇਸ ਵਾਸਤੇ ਆਇਆ ਇੱਕ ਤਾਂ ਮੈਂ ਉਹ ਮੈਂ ਫਿਰ ਉਸ ਅਕੀਦਤ ਨਾਲ ਹੀ ਮੈਂ ਉਹਨੂੰ ਪਰਫੋਰਮ ਕੀਤਾ ਉਹਨੂੰ ਮੈਂ ਪਰਫੋਰਮ ਨਹੀਂ ਕੀਤਾ ਮੈਂ ਸਮਝਦਾ ਕਿ ਮੈਂ ਉਹਦੇ 'ਚ ਲਿਵ ਕੀਤਾ ਔਰ ਮੈਂ ਹਰ ਹਰ ਸ਼ਾਟ ਜਿਹੜਾ ਹੈ ਨਾ ਉਹ ਮੈਂ ਵਜ਼ੂ ਕਰਕੇ ਕਰਦਾ ਸੀ ਮਤਲਬ ਇਹ ਮੇਰੀ ਮੇਰੀ ਇੱਕ ਇੱਕ ਉਹ ਸੀ ਕਿ ਮੈਂ ਮੇਰੀ ਅੰਦਰ ਦੀ ਹੂਕ ਸੀ ਜਾਂ ਮੇਰੀ ਅੰਦਰ ਦੀ ਰੂਹ ਦਾ ਦਾ ਸਮਾਨ ਸੀ ਉਹ ਨੂੰ ਮੈਂ ਬਿਲਕੁਲ ਡਿਫਰੈਂਟ ਸਮਝਣਾ ਉਸੇ ਤਰ੍ਹਾਂ ਹੀ ਇਸ਼ਕ ਐਨ ਉਸੇ ਤਰ੍ਹਾਂ ਦਾ ਲੁਤਫ ਆਇਆ ਸੀ ਜਿਸ ਤਰ੍ਹਾਂ ਦਾ ਮੈਂ ਗਾਜ਼ੀ ਮਦੀਨ ਸ਼ਹੀਦ ਸੀ
ਤੋਕੀਰ ਸਾਹਿਬ ਤੁਸੀਂ ਇੱਕ ਅਹਿਦ ਦਾ ਨਾਂ ਜੇ ਤੁਸੀਂ ਆਰਟ ਨੂੰ ਇੱਕ ਉਮਰ ਦੇ ਦਿੱਤੀ ਕੋਈ ਹੋਰ ਕੰਮ ਕਰਦੇ ਤਾਂ ਹੋ ਸਕਦਾ ਉਹਦੇ 'ਚ ਵੀ ਬਹੁਤ ਅੱਗੇ ਹੁੰਦੇ ਅੱਜ ਜਦੋਂ ਮਾਰਕੀਟ 'ਚ ਸੌਦਾ ਲੈਣ ਜਾਂਦੇ ਜੇ ਫਿਰਦੇ ਤੁਰਦੇ ਜੇ ਕਿਸੇ ਲਾਂਭ ਦੇ ਸ਼ਹਿਰ 'ਚ ਆਪਣੇ ਅਜ਼ੀਜ਼ ਰਿਸ਼ਤੇਦਾਰਾਂ ਲਾਉਂਦੇ ਜਾਂਦੇ ਜੇ ਅਤੇ ਜ਼ਾਹਰ ਹੈ ਕਿ ਪਬਲਿਕ ਵਾਸਤੇ ਤਾਂ ਉਤਲੇ ਸਾਹ ਉੱਤੇ ਥਲੜੇ ਥੱਲੇ ਰਹਿ ਜਾਂਦੇ ਨੇ ਉਹ ਜਿਹੜੀ ਬੇਲੋਸ ਵਾਲਿਹਾਨਾ ਮੁਹੱਬਤ ਆ ਉਹ ਕਿੱਦਾਂ ਦੀ ਹੁੰਦੀ ਹੈ ਕੀ ਆਵਾਜ਼ਾਂ ਹੁੰਦੀਆਂ ਨੇ ਕੀ ਜ਼ਿਕਰ ਹੁੰਦਾ ਕਿੱਦਾਂ ਸਾਦੇ ਨੇ ਕੀ ਇਸ਼ਾਰੇ ਹੁੰਦੇ ਨੇ ਅਤੇ ਤੁਹਾਡੇ ਅੰਦਰ ਦੇ ਅਹਿਸਾਸ ਕੀ ਹੁੰਦੇ ਨੇ
ਅਬ ਤੋ ਆਦਤ ਸੀ ਹੋ ਗਈ ਹੈ 16 ਸਾਲ ਦੀ ਉਮਰ ਤੋਂ ਅੱਜ ਤੱਕ ਓਵਰ ਨਾਈਟ ਬਿਕੇਮ ਅ ਸਟਾਰ ਮਤਲਬ ਉਸ ਜ਼ਮਾਨੇ 'ਚ ਇੱਕਦਮ ਫੇਮ ਔਰ ਫਿਰ ਮੈਂ ਪੰਜਾਬ ਯੂਨੀਵਰਸਿਟੀ 'ਚ ਪੜ੍ਹ ਰਿਹਾ ਸੀ ਪੰਜਾਬ ਯੂਨੀਵਰਸਿਟੀ ਨਿਊ ਕੈਂਪਸ ਐਂਡ ਉੱਥੇ ਮੈਨੂੰ ਮਤਲਬ ਬਾਕਾਇਦਾ ਤੌਰ 'ਤੇ ਇੱਕ ਸਟਾਰ ਦੇ ਤੌਰ 'ਤੇ ਲਿੱਤਾ ਜਾਂਦਾ ਸੀ ਇਸ ਡਿਪਾਰਟਮੈਂਟ 'ਚ ਹਾਂ ਆਪਣੇ ਡਿਪਾਰਟਮੈਂਟ 'ਚ ਯੂਨੀਵਰਸਿਟੀ ਬਹੁਤ ਬਿਗ ਹਿਊਜ ਯੂਨੀਵਰਸਿਟੀ ਹੈ ਜਿੱਥੋਂ ਗੁਜ਼ਰਨਾ ਅਤੇ ਸਭ ਨੇ ਅਤੇ ਅੱਜ ਤੱਕ ਮੈਨੂੰ ਯਾਦ ਹੈ ਜਦੋਂ ਸ਼ੁਰੂ 'ਚ ਜਿਹੜੀ ਐਕਸਾਈਟਮੈਂਟ ਸੀ ਨਾ ਉਹ ਆਈ ਰਿਮੈਂਬਰ ਦੈਟ ਫੀਲਿੰਗਸ ਟੂ ਲੇਕਿਨ ਇਹ ਅੱਜ ਵੀ ਅਲਹਮਦੁਲਿਲਾ ਇਹ ਬੜੀ ਬਲੈਸਿੰਗ ਹੈ ਕਿ ਅੱਜ ਥਰਡ ਜਨਰੇਸ਼ਨ ਹੈ ਕਿ ਜਿਹੜਾ ਜਿਹੜੇ ਅੱਜ ਮੇਰਾ ਖਾਮੋਸ਼ੀ ਡਰਾਮਾ ਦੇਖ ਕੇ ਇੱਕ ਬੱਚੀ ਛੋਟੀ ਬੱਚੀ ਆ ਕੇ ਕਹਿੰਦੀ ਹੈ ਕਿ ਅੰਕਲ ਮੈਨੇ ਆਪਕੇ ਸਾਥ ਸੈਲਫੀ ਬਣਾਨੀ ਹੈ ਔਰ ਮੈਨੇ ਆਪਕਾ ਖਾਮੋਸ਼ੀ ਡਰਾਮਾ ਦੇਖਾ ਅਤੇ ਮੈਨੂੰ ਇਹ ਬੜਾ ਬੜਾ ਅੱਛਾ ਲੱਗਦਾ ਹੈ ਕਿ ਤੁਹਾਨੂੰ ਅੱਗੇ ਤਾਂ ਲੋਕ ਹੁਣ ਜ਼ਰਾ ਥੋੜ੍ਹੇ ਜਿਹੇ ਲੋਕ ਜ਼ਿਆਦਾ ਤੰਗ ਕਰਦੇ ਨੇ ਅੱਗੇ ਇੰਨਾ ਤੰਗ ਨਹੀਂ ਕਰਦੇ ਸੀ ਐਪਰੀਸ਼ੀਏਟ ਕਰਦੇ ਸਨ ਔਰ ਕੋਸ਼ਿਸ਼ ਕਰਦੇ ਸਨ ਕਿ ਅਗਰ ਕਾਗਜ਼ ਪੈਨ ਉਹਨਾਂ ਦੀ ਜੇਬ ਵਿੱਚ ਹੈ ਜਾਂ ਕਿਸੇ ਖਾਤੂਨ ਦੀ ਬੈਗ 'ਚ ਨਿਕਲ ਆਇਆ ਅਤੇ ਆਟੋਗ੍ਰਾਫ ਦੇ ਦਿੱਤਾ ਅਦਰਵਾਈਜ਼ ਇਹ ਹੁੰਦਾ ਸੀ ਕਿ ਜੀ ਪੈੱਨ ਨਹੀਂ ਹੈ ਤਾਂ ਕਾਗਜ਼ ਨਹੀਂ ਹੈ ਅੱਛਾ ਫਿਰ ਕਭੀ ਲੈ ਲੈਂਗੇ ਇਹ ਨਹੀਂ ਕਹਿੰਦੇ ਸੀ ਕਿ ਜੀ ਆਪ ਇੱਧਰ ਠਹਿਰੇ ਹਮ ਲੈ ਕੇ ਆਤੇ ਹੈ ਅਤੇ ਹੁਣ ਤਾਂ ਇਹ ਹੈ ਕਿ ਜੀ ਉਹ ਚੱਲਦੇ ਚੱਲਦੇ ਏਅਰਪੋਰਟ ਦੇ ਉੱਤੇ ਤੁਸੀਂ ਜਹਾਜ਼ ਵੱਲ ਜਾ ਰਹੇ ਹੋ ਤਾਂ ਇੱਕ ਇੱਧਰੋਂ ਆਉਂਦਾ ਬੰਦਾ ਅਤੇ ਇੱਕ ਇੱਧਰੋਂ ਆਉਂਦਾ ਅਤੇ ਉਹ ਪੁੱਛਦਾ ਵੀ ਨਹੀਂ ਹੈ ਬਾਂਹ ਫੜ ਕੇ ਕਹਿੰਦਾ ਹੈ ਕਿ ਜੀ 1 ਸੈਕਿੰਡ ਨਾਲ ਇੱਕ ਕੜਕ ਕਰਕੇ ਉਹ ਸੈਲਫੀ ਲੈ ਲੈਂਦਾ ਇਹ ਜਿਹੜੀ ਹੈ ਇਹ ਮੈਂ ਇੱਥੇ ਆ ਕੇ ਇਸ ਮੂਮੈਂਟ 'ਤੇ ਆ ਕੇ ਮੈਂ ਖੌਫਜ਼ਦਾ ਹੋ ਜਾਂਦਾ ਕਿ ਮੇਰੇ ਵਾਸਤੇ ਇਹ ਬੜਾ ਮੁਸ਼ਕਿਲ ਹੈ ਕਿ ਮੈਂ ਕਿਸੇ ਨੂੰ ਵੀ ਇਸ ਵਾਸਤੇ ਮਨਾ ਕਰਾਂ ਕਿ ਮੈਂ ਜਲਦੀ 'ਚ ਹੈ ਔਰ ਉਹ ਤਸਵੀਰ ਮੇਰੇ ਨਾਲ ਬਣਾਉਣਾ ਚਾਹੁੰਦਾ ਹੈ ਜਾਂ ਬਣਾਉਣਾ ਚਾਹੁੰਦੀ ਹੈ ਜਾਂ ਬੱਚਾ ਹੈ ਜਾਂ ਬੁੜਾ ਹੈ ਜਾਂ ਜਵਾਨ ਹੈ ਮੈਂ ਹੱਥੁਰ ਵਿਸਾ ਕੋਸ਼ਿਸ਼ ਕਰਦਾ ਕਿ ਮੈਂ ਉਹ ਕਿਉਂਕਿ ਉਹ ਹਰਟ ਹੋ ਜਾਂਦਾ ਹੈ 1 ਸੈਕਿੰਡ ਲਈ ਅਗਰ ਤੁਸੀਂ ਉਹਨੂੰ ਮਨਾ ਕਰ ਦਿਓਗੇ ਉਹ ਹਰਟ ਹੋ ਜਾਏਗਾ ਔਰ ਉਹਦਾ ਹਰਟ ਹੋਣਾ ਜਿਹੜਾ ਹੈ ਨਾ ਉਹਦੀ ਕੀਮਤ ਮੈਨੂੰ ਇਹ ਚੁਕਾਉਣੀ ਪਏਗੀ ਕਿ ਮੇਰਾ ਅੱਲਾ ਨਾਰਾਜ਼ ਹੋ ਜਾਏਗਾ
ਤਕੀਰ ਨਾਸਰ ਸਾਹਿਬ ਇੱਕ ਗੱਲ ਦੱਸਿਆ ਜੇ ਅਸੀਂ ਤਾਂ ਨਿੱਕੇ ਹੁੰਦਿਆਂ ਤੋਂ ਲੈ ਕੇ ਅਤੇ ਅੱਜ ਜਦੋਂ ਮੈਂ ਤੁਹਾਡੇ ਕੋਲ ਆਇਆ ਮੇਰੇ ਸਿਰ ਦੇ ਵਾਲ ਚਿੱਟੇ ਹੋ ਗਏ ਇੰਜ ਦੇ ਇੰਜ ਹੀ ਰਹੇ ਜੇ ਆਰਟ ਤਾਂ ਤੁਹਾਡਾ ਸਦਾ ਬਹਾਰ ਹੈ ਸੀ ਸ਼ਖਸੀਅਤ ਸਦਾ ਬਹਾਰ ਹੋਣ ਦਾ ਜੇ ਕੋਈ ਰਾਜ਼ ਹੈ ਤਾਂ ਦੱਸ ਦਿਓ ਕੋਈ ਐਵੇਂ ਦੇ ਤੋਂ ਗਿਆਨ ਲੈ ਲਈਏ
ਰਾਜ਼ ਹੈ ਅਤੇ ਰਾਜ਼ ਤਾਂ ਨਹੀਂ ਦੱਸਿਆ ਜਾ ਸਕਦਾ ਇਹ ਤਾਂ ਅਫਸ਼ਾ ਨਹੀਂ ਕੀਤਾ ਜਾਂਦਾ ਨਾ
ਅਤੇ ਇਹਦੇ 'ਚ ਜਿਹੜੀ ਕੁਨੀ ਉਹ ਹੀ ਖੋਲ ਦਿਓ
ਨਹੀਂ ਇਹਦੇ 'ਚ ਕੋਈ ਕੁਨੀ ਨਹੀਂ ਹੈ ਇਹਦੇ 'ਚ ਸਿਰਫ ਇਹ ਹੈ ਕਿ ਅੱਲਾਹ ਦੀ ਰਹਿਮਤ ਹੈ ਔਰ ਇਹ ਅੱਲਾਹ ਦੀ ਖਾਸ ਰਹਿਮਤ ਹੈ ਇਹ ਵੀ ਮੈਂ ਸਮਝਦਾ ਹੈ ਕਿ ਅਗੇਨ ਆ ਮੈਂ ਬਲੈਸਡ ਮੈਨ ਕਿ ਅੱਲਾਹ ਤਾਲਾ ਨੇ ਮੈਨੂੰ ਹਮੇਸ਼ਾ ਹਿੰਮਤ ਔਰ ਹੌਸਲਾ ਔਰ ਸਿਹਤ ਦਿੱਤੀ ਹੈ ਔਰ ਜਦੋਂ ਤੱਕ ਹੈ ਇਨਸ਼ਾਅੱਲਾ ਮੈਂ ਇਸ 'ਤੇ ਕਾਇਮ ਰਹਾਂਗਾ
ਤੋਕੀਰ ਨਾਸਰ ਸਾਹਿਬ ਨਵੇਂ ਆਉਣ ਵਾਲੇ ਜ਼ਾਹਰ ਹੈ ਕਿ ਤੁਸੀਂ ਇੱਕ ਉਮਰ ਦਿੱਤੀ ਪਰਫਾਰਮਿੰਗ ਆਰਟ ਨੂੰ ਇਸ ਸ਼ੋਬੇ ਨੂੰ ਇਸ ਸ਼ੋਬੇ ਦੇ ਤੁਹਾਡੇ 'ਤੇ ਬਹੁਤ ਸਾਰੇ ਹੱਕ ਨੇ ਕਿਉਂਕਿ ਇੱਕ ਅਕੈਡਮੀ ਦੀ ਹੈਸੀਅਤ ਅੱਜ ਤੁਸੀਂ ਵੀ ਰੱਖਦੇ ਜੇ ਅਤੇ ਨਵੇਂ ਆਉਣ ਵਾਲੇ ਨੇ ਜਿਹੜੇ ਜ਼ਾਹਰ ਇਸ ਸ਼ੋਬੇ ਵਾਸਤੇ ਤੁਸੀਂ ਕੁਛ ਇਹਦੇ 'ਚ ਜਿਹੜੀਆਂ ਰੁਕਾਵਟਾਂ ਨੇ ਉਹਨਾਂ ਨੂੰ ਰਹਿਨੁਮਾਈ ਦੇ ਤੌਰ 'ਤੇ ਵੀ ਉਹ ਦੱਸੋਗੇ ਜਾਂ ਉਹਨਾਂ ਨੂੰ ਦੱਸੋਗੇ ਕਿ ਇਹ ਕੰਮ ਨੇ ਜਿਹੜੇ ਜਾਂ ਇਹ ਫਿਤਰਤ ਦਾ ਹਿੱਸਾ ਆਪਣੀ ਜ਼ਾਤ ਦਾ ਸਿਫਤ ਜ਼ਰੂਰ ਬਣਾਉਣਾ ਸਾਦਾ ਲਫਜ਼ਾਂ 'ਚ ਇਹ ਕਿ ਉਹਨਾਂ ਵਾਸਤੇ ਕੀ ਸੁਨਾ ਆ ਜਿਹੜਾ ਦੇਣਾ ਚਾਹੋਗੇ
ਦੇਖੋ ਜੀ ਮੈਂ ਮੇਰਾ ਖਿਆਲ ਹੈ ਕਿ ਜਿੰਨੀ ਗੁਫਤਗੂ ਕੀਤੀ ਹੈ ਅਸੀਂ ਮਾਸ਼ਾਅੱਲਾ ਤੁਸੀਂ ਜਿਹੜੇ ਸਵਾਲਾਤ ਕੀਤੇ ਨੇ ਉਹਦੇ ਮੁਤਾਬਕ ਤਾਂ ਅਸੀਂ ਕੋਸ਼ਿਸ਼ ਇਹ ਕੀਤੀ ਹੈ ਕਿ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਕੋਈ ਗਿਆਨ ਦੇ ਸਕੀਏ ਕੋਈ ਉਹਨਾਂ ਨੂੰ ਸਮਝ ਦੇ ਸਕੀਏ ਕੋਈ ਸ਼ਊਰ ਦੇ ਸਕੀਏ ਸਾਰੀ ਗੁਫਤਗੂ ਦਾ ਮੇਰਾ ਖਿਆਲ ਨਿਚੋੜ ਵੀ ਇਹੀ ਹੈ ਤਾਂ ਆਪਣੇ ਯੰਗਸਟਰਸ ਨੂੰ ਖਾਸ ਤੌਰ 'ਤੇ ਨਈ ਨਸਲ ਨੂੰ ਜਿਹੜੇ ਨੌਜਵਾਨ ਸੁਣ ਰਹੇ ਨੇ ਉਹਨਾਂ ਵਾਸਤੇ ਇਹ ਕਿ ਜ਼ਿੰਦਗੀ 'ਚ ਘਬਰਾਉਣਾ ਨਹੀਂ ਚਾਹੀਦਾ ਐਂਡ ਨਾਕਾਮੀਆਂ ਕਾਮਯਾਬੀਆਂ ਇਟਸ ਪਾਰਟ ਆਫ ਯੋਰ ਲਾਈਫ, ਅਪਸ ਐਂਡ ਡਾਊਨ ਇਜ਼ ਪਾਰਟ ਆਫ ਯੋਰ ਲਾਈਫ, ਕਿਉਂਕਿ ਜਿਸ ਤਰ੍ਹਾਂ 24 hours ਇੱਕ ਜੈਸਾ ਨਹੀਂ ਹੁੰਦਾ, ਸੁਬਹਾ ਦਾ ਮੂਡ ਹੋਰ ਹੁੰਦਾ, ਦੁਪਹਿਰ ਦਾ ਮੂਡ ਹੋਰ ਹੁੰਦਾ, ਸ਼ਾਮ ਦਾ ਮੂਡ ਹੋਰ ਹੁੰਦਾ, ਰਾਤ ਦਾ ਹੋਰ ਹੁੰਦਾ, ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਵੀ ਇਹ ਫਲਕਚੁਏਸ਼ਨਸ ਆਉਂਦੀਆਂ ਰਹਿੰਦੀਆਂ ਨੇ, ਐਂਡ ਲਰਨ ਆਊਟ ਆਫ ਯੋਰ ਫੇਲੀਅਰ, ਆਪਣੀ ਨਾਕਾਮੀ ਤੋਂ ਜਦੋਂ ਸਿੱਖੋਗੇ ਤਾਂ ਕਾਮਯਾਬੀ ਤੁਹਾਡੇ ਕਰੀਬ ਆ ਜਾਏਗੀ, ਔਰ ਜਦੋਂ ਤੁਸੀਂ ਟਾਰਗੇਟ ਆਪਣਾ ਆਪਣਾ ਤੈਅ ਕਰ ਲਓਗੇ, ਔਰ ਟਾਰਗੇਟ ਹਮੇਸ਼ਾ ਆਪਣਾ ਉੱਚਾ ਰੱਖੋ, ਜਿੰਨਾ ਉੱਚਾ ਰੱਖੋਗੇ ਓਨਾ ਹੀ ਤੁਸੀਂ ਆਪਣੀ ਸਟ੍ਰਾਈਵ ਕਰੋਗੇ ਔਰ ਕੋਸ਼ਿਸ਼ ਕਰੋਗੇ, ਔਰ ਇਸ ਕੁੰਡੀ ਔਰ ਉਹਦੀ ਉਹਦਾ ਜਿਹੜਾ ਅਸਲ ਉਹਦਾ ਜਿਸਟ ਹੈ ਔਰ ਉਹਦਾ ਜਿਹੜਾ ਅਸਲ ਮਕਸਦ ਹੈ ਉਹ ਹੈ ਅੱਲਾਹ 'ਤੇ ਯਕੀਨ, ਕਾਮਿਲ ਯਕੀਨ ਇਜ਼ ਵੈਰੀ ਇੰਪੋਰਟੈਂਟ। ਆਈ ਥਿੰਕ ਮੈਂ ਸਮਝਦਾ ਕਿ ਤੁਸੀਂ ਇਸ ਤੋਂ ਵੱਡਾ ਕੰਮ ਹੋਰ ਕੋਈ ਨਹੀਂ ਹੋ ਸਕਦਾ।
ਬਹੁਤ ਸ਼ੁਕਰੀਆ ਤੌਕੀਰ ਨਾਸਰ ਸਾਹਿਬ ਕਿ ਤੁਸੀਂ ਆਪਣੀ ਰੋਜ਼ 'ਚੋਂ ਆਪਣੀ ਮਸਰੂਫੀਅਤ 'ਚੋਂ ਕੁਛ ਸਮਾਂ ਕੱਢਿਆ, SBS ਪੰਜਾਬੀ ਦੇ ਸੁਣਨ ਵਾਲਿਆਂ ਦੇ ਨਾਲ ਗੱਲਬਾਤ ਕੀਤੀ। ਮੈਂ ਔਰ ਸਾਡੀ ਸਾਰੀ ਸਮੁੱਚੀ ਟੀਮ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ। ਧੰਨਵਾਦੀ।
ਆਈ ਐਮ ਆਨਰਡ, ਥੈਂਕ ਯੂ ਵੈਰੀ ਮੱਚ ਤੁਹਾਡੀ ਟੀਮ ਦਾ ਐਂਡ ਸੁਣਨ ਵਾਲਿਆਂ ਦਾ, ਸਭ ਨੂੰ ਬਹੁਤ ਬਹੁਤ ਸਲਾਮ, ਅਸਲਾਮ ਅਲੈਕੁਮ।
ਲੋ ਜਨਾਬ, ਇਹ ਸਨ ਤੌਕੀਰ ਨਾਸਰ ਸਾਹਿਬ, ਜਿਨ੍ਹਾਂ ਦੇ ਨਾਲ ਉਹ ਗੁੱਜੀਆਂ ਗੱਲਾਂ ਜਿਹੜੀਆਂ ਸ਼ਾਇਦ ਸਕਰੀਨ 'ਤੇ ਉਹਨਾਂ ਨੇ ਪਰਫੋਰਮ ਕਰਕੇ ਨਹੀਂ ਦੱਸੀਆਂ, ਅੱਜ ਅਸੀਂ ਗੱਲਬਾਤ ਰਾਹੀਂ ਤੁਹਾਡੇ ਤੱਕ ਬੜਾ ਦਿੱਤੀਆਂ। ਸੋ ਇਹਨਾਂ ਗੱਲਾਂ ਬਾਤਾਂ ਦੇ ਨਾਲ ਹੀ ਇਸ ਇੰਟਰਵਿਊ ਨੂੰ ਅੰਤ ਕਰਨੇ ਹਾਂ ਔਰ ਆਪਣੇ ਸੁਣਨ ਵਾਲੇ ਨੂੰ ਲਈ ਚੱਲਨੇ ਹਾਂ ਵਾਪਸ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ।
ਟੈਲ ਅਸ ਵਾਟ ਯੂ ਥਿੰਕ, ਰੇਟ ਦਿਸ ਪੋਡਕਾਸਟ ਔਨ ਆਈਟਿਊਨਸ, ਇਟ ਹੈਲਪਸ ਅਦਰ ਪੀਪਲ ਟੂ ਫਾਈਂਡ ਅਸ।